ਅਸਾਂ ਇਸ ਕਰਕੇ ਗੀਤਾ ਵਿਚ ਸ਼ਾਂਤ ਗਿਆਨ ਤੇ ਯੋਗ ਦੇ ਝੇੜੇ ਮੇਟ ਕੇ ਇਕ ਨੁਕਤੇ ਤੇ ਯੋਗੀ ਦਾ ਆਦਰਸ਼ ਕਾਇਮ ਕੀਤਾ ਸੀ। ਅਰਜਨ ਨੂੰ ਨਮੂਨਾ ਬਣਾਇਆ, ਉਸਨੇ ਸਭ ਕੁਝ ਸਮਝਿਆ, ਪਰ ਮਰਦਊਪਣੇ ਦੇ ਆਦਰਸ਼ਕ ਹਿੱਸੇ ਤੇ ਆ ਕੇ ਉਹ ਫਿਰ ਉਦਾਸੀ ਵਿਚ ਪੈ ਗਿਆ। ਤ੍ਰਿਸ਼ਨਾ ਰਹਿਤ ਮਰਦਊ ਤੇ ਇਨਸਾਨੀਅਤ ਦੇ ਆਦਰਸ਼ ਉੱਤੇ ਹੁਲਾਰਾ ਨਾ ਖਾਵੇ। ਅਖੀਰ ਅਸੀਂ ਖੱਤਰੀ ਧਰਮ ਦਾ ਉਛਾਲਾ ਦਿੱਤਾ ਤਾਂ ਚਮਕ ਉੱਠਿਆ, ਪਰ ਇਸ ਖੱਤਰੀ ਧਰਮ ਦੇ ਸੰਕਲਪ ਵਿਚ ਉਹਨਾਂ ਦੀ ਕੁਝ ਕਸਰ ਹੈ। ਇਸ ਨਾਲ ਉਸਦਾ ਗਿਰਾਓ, ਜਿਸ ਨੂੰ ਉਹ ਧਰਮ ਸਮਝ ਰਿਹਾ ਸੀ, ਹਟ ਗਿਆ, ਪਰ ਹਾਂ ਦੀ ਅੰਸ਼ ਹਾਂ ਹੀ ਹੈ। ਹਾਂ ਨਾ ਹੋਵੇ ਫਿਰ ਮਰਦਾਊ ਹੋਵੇ, ਮਰਦਊ ਹੋਵੇ ਫਿਰ ਇਨਸਾਨੀਅਤ ਹੋਵੇ। ਇਹ ਕਮਾਲ ਦਾ ਕਮਾਲ ਤੇ ਇਸਦਾ ਨਮੂਨਾ, ਅਸਲੀ ਜੀਵਨ ਦਾ ਨਮੂਨਾ, ਚੜ੍ਹਦੀ ਕਲਾ ਦਾ ਆਦਰਸ਼ ਇਹ ਬਖਸ਼ੇ ਮਹਾਂਪੁਰਸ਼ ਤਪਸਵੀ ਜੀ ਕਾਇਮ ਕਰਨ ਚੱਲੇ ਹਨ। ਇਨ੍ਹਾਂ ਨੂੰ ਰੋਕੋ ਨਹੀਂ, ਇਹ ਮਹਾਨ ਮਾਇਆ ਰਹਿਤ ਹਉ ਅਤੀਤ ਤ੍ਰਿਸ਼ਨਾ ਰਹਿਤ ਕਾਰਜ ਭਰ ਜਾ ਰਹੇ ਹਨ, ਸਾਥੋਂ ਰਹੀ ਹੋਈ ਥੁੜ ਪੂਰੀ ਕਰਨਗੇ। ਅੱਲਾ ਯਾਰ ਤਪੀ ਜੀ ਜੋ ਥੋੜੇ ਚਿਰ ਤੋਂ ਆਏ ਵੱਖਰੇ ਇਕ ਟਿਕਾਣੇ ਤਪ ਕਰ ਰਹੇ ਸਨ, ਆ ਗਏ ਤੇ ਬੋਲੇ, ਸੱਜਣੋ ਮੇਰੀ ਵੀ ਇਕ ਬੇਨਤੀ ਹੈ। ਰਾਤ ਮੈਨੂੰ ਅਰਸ਼ ਤੋਂ ਇਕ ਰੋਇਆ ਉਤਰਿਆ, ਮੈਂ ਮੁਹੰਮਦ ਸਾਹਿਬ ਨੂੰ ਡਿੱਠਾ। ਆਪ ਆਖਣ ਲੱਗੇ, ਤੁਸੀਂ ਸਾਰੇ ਅੱਲਾ ਦੀਆਂ ਹਿਕਮਤਾਂ ਵਿਚ ਦਖਲ ਦੇ ਰਹੇ ਹੋ। ਬਖਸ਼ੇ ਤਪਸਵੀ ਜੀ, ਤੁਸਾਂ ਵਾਂਗ ਇਨਸਾਨ ਤਪਸਵੀ ਨਹੀਂ ਹਨ, ਉਹ ਕਾਇਨਾਤ ਵਿਚ ਸਭ ਤੋਂ ਉੱਚੇ ਦਰਜੇ ਉੱਤੇ ਹਨ। ਉਨ੍ਹਾਂ ਦਾ ਤਪ ਕਰਨਾ ਕੋਈ ਰਮਜ ਇਲਾਹੀ ਹੈ। ਹੁਣ ਜੋ ਉਨ੍ਹਾਂ ਨੂੰ ਹੁਕਮ ਹੋਇਆ ਹੈ ਉਹ ਉਨ੍ਹਾਂ ਦੀ ਖੁਆਇਸ਼ ਨਹੀਂ, ਉਹ ਹੁਕਮ ਹੈ, ਅਜ਼ਲ ਹੈ, ਰਾਜ ਹੈ ਉਸ ਅਜ਼ਲ ਦਾ। ਉਨ੍ਹਾਂ ਨੇ ਜਾ ਕੇ ਉਪਕਾਰ ਕਰਨਾ ਹੈ। ਅਸਾਂ ਨੇ ਮਜ਼ਹਬ ਵਿਚ ਵਹਿਮ ਵੇਖ ਕੇ, ਪੱਥਰਾਂ ਵਿਚ ਲੋਕਾਂ ਦਾ ਚੁਕਾਓ ਵੇਖ ਕੇ ਮਰਦਊ ਸਿਖਾਇਆ, ਉਹ ਪਾਣ ਵੱਧ ਚੜ ਗਈ ਤੇ ਮਰਦਊ ਵਿਚ ਇਨਸਾਨੀਅਤ ਘਟ ਗਈ। ਤੈਮੂਰ ਤੇ ਮਹਿਮੂਦ ਵਰਗੇ ਸ਼ਫਾਕ ਪੈਦਾ ਹੋ ਗਏ ਜੋ ਆਦਰਸ਼ ਤੋਂ ਇਤਨੇ ਦੂਰ ਸਨ ਜਿਤਨੇ ਕਿ ਕਾਇਰ ਦੂਰ ਹਨ। ਭੈ ਨਾ ਖਾਣਾ ਤੇ ਭੈ ਨਾ ਦੇਣਾ, ਇਹੀ ਕਮਾਲ ਹੈ। ਜਗਤ ਵਿਚ ਗੁਰੂ ਨਾਨਕ ਦੇਵ ਜੀ ਨੇ ਇਹ ਭੈ ਨਾ ਦੇਣ ਤੇ ਭੈ ਨਾ ਖਾਣ ਦਾ ਆਦਰਸ਼ ਬੰਨ ਦਿੱਤਾ ਹੈ। ਆਪ ਉਨ੍ਹਾਂ ਨੇ ਬਾਬਰ ਜੈਸੇ ਜਾਬਰ ਦਾ ਭੈ ਨਹੀਂ ਖਾਧਾ। ਅਰਬ, ਇਰਾਨ, ਰੂਮ ਵਿਚ ਜਾ ਕੇ ਉਨ੍ਹਾਂ ਉਲਮਾਵਾਂ ਤੇ ਜ਼ੋਰਦਾਰ ਫਕੀਰਾਂ ਨਾਲ ਨਿਰਭੈ ਬਹਿਸਾਂ ਕਰਕੇ ਫਤਿਹ ਪਾਈ ਤੇ ਅੱਗੋਂ ਪਿਆਰ ਨਾਲ ਰਸਤੇ ਲਾਇਆ ਹੈ, ਭੈ ਨਹੀਂ ਦਿੱਤਾ। ਹੁਣ ਅਫਸੋਸ ਹੈ ਕਿ ਉਸ ਖੂਬਸੂਰਤ ਨਮੂਨੇ ਦੇ ਆਦਮੀਆਂ ਨੂੰ ਔਰੰਗਜ਼ੇਬ ਤਬਾਹ ਕਰਨਾ ਚਾਹੁੰਦਾ ਹੈ। ਜੋ ਅਸਰ ਉਸਦੇ ਤੰਗ ਦਿਲੀ ਤੋਂ ਸ੍ਰਿਸ਼ਟੀ ਪਰ ਪੈ ਰਿਹਾ ਹੈ ਉਹ ਗਿਰਾਓ ਦਾ ਹੈ, ਸਾਡੇ ਵੀ ਉਹ ਪਸੰਦ ਨਹੀਂ। ਇਸ ਲਈ ਜ਼ਰੂਰੀ ਹੈ ਕਿ ਤ੍ਰਿਸ਼ਨਾ ਰਹਿਤ ਮਰਦਾਊ ਤੇ ਇਨਸਾਨੀਅਤ ਦਾ ਨਮੂਨਾ ਜਗਤ ਵਿਚ ਤੁਰੇ। ਸੋ ਉਸ ਕੰਮ ਪੁਰ ਦਾਤਾ ਜੀ ਜਾ ਰਹੇ ਹਨ, ਅੱਲਾ ਦੇ ਹੁਕਮ ਵਿਚ ਜਾ ਰਹੇ ਹਨ, ਉਨ੍ਹਾਂ ਨੂੰ ਰੋਕ ਨਾ ਪਾਓ। ਫਿਰ ਮੈਂ ਇਕ ਹੋਰ ਪੈਗੰਬਰ ਦੇਖੇ, ਉਹ ਸਨ ਜੋ ਸੂਲੀ ਚੜੇ ਸਨ। ਆਖਣ ਲੱਗੇ, ਮੈਂ ਦੁਨੀਆਂ ਵਿਚ ਇਨਸਾਨੀਅਤ ਸਿਖਾਈ ਤੇ ਕਾਇਮ ਕੀਤੀ ਤੇ ਮਤ ਦਿੱਤੀ ਕਿ ਤਲਵਾਰ ਨਾ ਚਲਾਓ, ਜੋ ਤਲਵਾਰ ਨਾਲ ਵਾਰ ਕਰੇਗਾ ਸੋ ਤਲਵਾਰ ਨਾਲ ਮਾਰਿਆ ਜਾਵੇਗਾ। ਪਰ ਇਸ ਦੁਨੀਆਂ ਦੀ ਹਾਲਤ ਐਸੀ ਹੈ ਕਿ ਜਦ ਮੇਰੇ ਉੱਤੇ ਹੀ ਆ ਬਣੀ ਤਾਂ ਮੈਨੂੰ ਵੀ ਆਖਣਾ ਪਿਆ ਕਿ ਤਲਵਾਰ ਖਰੀਦ ਲਿਆਓ, ਮੁਰਾਦ ਮਰਦਊਪਣੇ ਤੋਂ ਸੀ। ਇਹ ਕਸਰ ਹੈ ਜੋ ਮਰਦਊਪਣੇ ਤੋਂ ਖਾਲੀ ਇਨਸਾਨੀਅਤ ਵਿਚ ਰਹਿ ਗਈ ਹੈ। ਮਰਦਊ ਬਿਨਾਂ ਆਦਰਸ਼ ਸਿਰੇ ਨਹੀਂ ਚੜਦਾ, ਪਰ ਉਹ ਤ੍ਰਿਸ਼ਨਾ ਰਹਿਤ ਲੋੜੀਏ, ਨਹੀਂ ਤਾਂ ਮਰਦਾਉ ਜ਼ੁਲਮ ਵਿਚ ਬਦਲ ਜਾਂਦਾ ਹੈ। ਸ਼ੇਰ ਜੇ ਕਿਸੇ ਵਿਧਵਾ ਦੇ ਬੱਚੇ ਨੂੰ ਪਾੜ ਖਾਣ ਲੱਗਾ ਹੈ, ਤੁਸੀਂ ਬੱਚੇ ਤੇ ਦਇਆ ਕਰਕੇ ਸ਼ੇਰ ਨੂੰ ਰੋਕਦੇ ਹੋ, ਜੇ ਉਹ ਨਹੀਂ ਟਲਦਾ ਤਾਂ ਉਸ ਨੂੰ ਤਲਵਾਰ ਨਾਲ ਰੋਕਦੇ ਹੋ ਤੇ ਬੱਚੇ ਦੀ ਜਾਨ ਬਚਾ ਲੈਂਦੇ ਹੋ, ਤਾਂ ਇਹ ਮਰਦਾਉ ਤ੍ਰਿਸ਼ਨਾ ਰਹਿਤ ਮਰਦਾਉ ਹੈ। ਜੇ ਇਹ ਨਾ ਹੁੰਦੀ ਤਾਂ ਤੁਸੀਂ ਕਾਇਰ ਸਮਝੇ ਜਾਂਦੇ। ਤਲਵਾਰ ਜ਼ੁਲਮ ਦੀ ਢਾਲ ਬਣੇ, ਜ਼ਾਲਮ ਕਦੀ ਨਾ ਬਣੇ। ਪ੍ਰਯੋਜਨ ਇਹ ਹੈ ਕਿ ਜਗਤ ਵਿਚ ਪ੍ਰੇਮ ਰਾਜ ਕਾਇਮ ਹੋਵੇ, ਜ਼ੋਰ ਜ਼ੁਲਮ ਦੂਰ ਹੋਵੇ। ਫਿਰ ਆਪ ਆਖਣ ਲੱਗੇ ਕਿ ਇਨ੍ਹਾਂ ਬਖਸ਼ੇ ਤਪਸਵੀ ਜੀ ਨੂੰ ਨਾ ਰੋਕੋ, ਜਾਣ ਦਿਓ ਇਹ ਰੱਬੀ ਹੁਕਮ ਵਿਚ ਜਾ ਰਹੇ ਹਨ, ਇਹ ਹੁਕਮ ਦੇ ਸਭ ਤੋਂ ਵੱਡੇ ਵਜ਼ਾ ਲਿਆਉਣ ਵਾਲੇ ਮਹਾਂਪੁਰਸ਼ ਹਨ। ਸੋਨ ਮੁਨੀ ਜੀ ਕਹਿਣ ਲੱਗੇ, ਤੇ ਖਫਾ ਨਾ ਹੋਣਾ, ਮੈਨੂੰ ਆਪਣੇ ਦੇਵਪੁਰ ਦਾ ਭਰੋਸਾ ਹੈ, ਪਰ ਮੇਰੇ ਖਿਆਲ ਵਿੱਚ ਅੰਤ ਸੁਣ ਹੈ। ਮੈਨੂੰ ਅੱਜ ਆਪਣੇ ਅਵਧੂਤ ਮੁਨੀ ਜੀ ਦੇ ਦਰਸ਼ਨ ਹੋਏ। ਮੈਂ ਕਿਹਾ, ਸਾਡੇ ਬਖਸ਼ੇ ਹੋਏ ਤਪਸ਼ਵੀ ਜੀ ਨੂੰ ਕੀ ਹੋ ਗਿਆ? ਉਹ ਬੋਲੇ, ਜੋ ਹੋਇਆ ਚੰਗਾ ਹੋਇਆ। ਨਿਰੀ ਦਇਆ ਤੇ ਨਿਰੀ ਅਹਿੰਸਾ ਦੀ ਸੋਚ ਇਕ ਤੁਰੇ ਦੀ ਪੱਕੀ ਬਾਤ ਤਾਂ ਹੈ, ਪਰ ਇਸ ਨਾਲ ਆਦਮੀ ਹੋਰ ਹੀ ਤਰ੍ਹਾਂ ਦੇ ਹੋ ਜਾਂਦੇ ਹਨ। ਆਦਮੀ ਵਿਚ ਇਕ ਭਾਰਾ ਨੁਕਸ ਹੈ ਕਿ ਜਿਸ ਪਾਸੇ ਦੀ ਮਤ ਦਿਓ ਬਸ ਉਸੇ ਪਾਸੇ ਸਾਰਾ ਚੁੱਕ ਜਾਂਦਾ ਹੈ, ਸਭ ਪਾਸੇ ਤੋਂ ਇਕੋ ਜਿਹਾ ਨਹੀਂ ਉੱਠਦਾ। ਸੋ ਜੋ ਆਦਰਸ਼ ਜਗਤ ਵਿਚ ਹੁਣ ਸੁਖਦਾਈ ਹੈ ਉਹ ਇਹੋ ਹੈ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ, ਭੈ ਨਾ ਦਿਓ ਤੇ ਭੈ ਨਾ ਮੰਨੋ। ਹੁਣ ਉਸ ਆਦਰਸ਼ ਵਿਚ ਵੈਤ੍ਰਿਸ਼ਨ ਰਹਿ ਕੇ ਹਉ ਰਹਿਤ ਮਰਦਊ ਅਤੇ ਲੋੜ ਪਈ ਤੇ ਤਲਵਾਰ ਨੂੰ ਢਾਲ ਬਣਾ ਕੇ ਇਸ ਦੇ ਯੋਗ ਵਰਤਾਓ ਦਾ ਤਰੀਕਾ ਵੀ ਦੱਸਣਾ ਹੈ, ਤਾਂ ਕਿ ਮਰਦ ਚੜ੍ਹਦੀਆਂ ਕਲਾ ਦਾ ਮਰਦ ਹੋਵੇ, ਉਹ ਕਮਾਲ ਹੋਵੇ, ਕਾਮਲ ਹੋਵੇ। ਭੈ ਭਰਮ ਵਹਿਮ ਖਿਆਲੀ ਧਰਮ ਫਿਕਰਾਂ ਤੇ ਗੋਰਖ ਧੰਦੇ ਤੇ ਜਰਵਾਣਿਆਂ ਦੇ ਭੈ ਉਸ ਕਮਾਲ ਨੂੰ ਖਾ ਨਾ ਜਾਣ। ਨਿਰਭੈ ਮਜ਼ਬੂਤ ਖੇੜੇ ਵਾਲੀ ਧਰਤੀ ਤੇ ਤੁਰਦੇ ਹੋਏ ਅਰਸ਼ਾਂ ਵਾਲੇ ਗੱਲ ਕਰਦੀ ਹੈ, ਪਰ ਪੂਰਨ ਇਨਸਾਨੀਅਤ ਵਾਲੀ ਬਖਸ਼ੀ ਅਤੇ ਕਾਮਲ ਮਰਦ ਦੀ ਸ਼ਖਸੀਅਤ ਹੈ। ਇਸ ਅਰਸ਼ੀ ਮਰਦ ਨੇ ਇਹ ਨਮੂਨੇ ਦਾ ਮਰਦ ਬਣਾ ਕੇ ਦੱਸਣਾ ਹੈ ਤੇ ਹੋਰਨਾਂ ਨੂੰ ਬਣਾਉਣਾ ਹੈ। ਹੁਣ ਵੀ ਤੁਸੀਂ ਇੱਥੇ ਨਹੀਂ ਰਹਿਣਾ, ਇਨ੍ਹਾਂ ਦੇ ਨਾਲ ਜਾਣਾ ਹੈ, ਅਰਤਾਦਿਆ ਕੰਮ ਕਰਨਾ ਹੈ। ਜੀਕੂ ਪਰਬਤਾਂ ਵਿਚ ਨਿਰਲੇਪ ਹੋ, ਇਸ ਤਰ੍ਹਾਂ ਖੰਡੇ ਖੜਕ ਦੇ ਵਿਚ ਉੱਚੀ ਤੇ ਅਲੇਪ ਰਹਿਣਾ ਹੈ। ਜਗਤ ਦੇ ਕੇਂਦਰ ਅਨੰਤ ਤੋਂ ਵਿਛੜਨਾ ਨਹੀਂ, ਕੇਂਦਰ ਹੈ ਜ਼ਰੂਰ ਹੈ, ਕੇਂਦਰ ਸ਼ੂਨ ਨਹੀਂ, ਸ਼ੂਨ ਕੁਛ ਨਹੀਂ ਹੈ, ਕੇਂਦਰ ਹੈ, ਚੇਤਨ ਹੈ, ਉਮਾ ਹੈ। ਬ੍ਰਹਮ ਰਿਸ਼ੀ ਜੀ ਇਸ ਵਾਰਤਾਲਾਪ ਵਿਚ ਸ਼ਾਮਲ ਹੁੰਦਿਆਂ ਬੋਲਣ ਲੱਗੇ, ਭਾਈ ਜਗਤ ਤ੍ਰੈਕਾਲ ਅਨ ਹੋਇਆ ਜਾਣ ਕੇ ਫੁਰਨੇ ਦੀ ਉਪਾਧੀ ਮਾਤਰ ਦੂਰ ਕਰਨ ਲਈ ਅਸੀਂ ਇੱਥੇ ਤਪ ਕੀਤੇ, ਨਾਮ ਰੂਪ ਨੂੰ ਦੂਰ ਕਰਕੇ ਪਿੱਛੇ ਰਹੀ ਇਕ ਯਥਾਰਥਤਾਈ ਉੱਤੇ ਟਿਕਣ ਦੇ ਤਰਲੇ ਲੈ। ਅੱਜ ਸਾਨੂੰ ਵੀ ਵਿਆਸ ਰਿਸ਼ੀ ਜੀ ਦੇ, ਫਿਰ ਹੰਸ ਜੀ ਦੇ ਦਰਸ਼ਨ ਮਿਲੇ, ਫਿਰ ਯਾਗਵਲਕ ਜੀ ਵਸ਼ਿਸ਼ਟ ਜੀ ਮਿਲੇ, ਫਿਰ ਮਰਿਆਦਾ ਪੁਰਸ਼ੋਤਮ ਰਾਮ ਜੀ ਮਿਲੇ, ਫਿਰ ਰਸਗੈ ਕ੍ਰਿਸ਼ਨ ਜੀ ਮਿਲੇ, ਫਿਰ ਦੱਤਾਤ੍ਰੈ ਮੈਤਰੇ ਜੀ ਮਿਲੇ। ਗੱਲ ਕੀ ਕਿ ਅਨੰਤ ਦਰਸ਼ਨ ਹੋਏ ਤੇ ਸਭਨਾਂ ਦੀ ਸਿੱਖਿਆ ਦਾ ਸਾਰ ਇਹ ਸੀ ਕਿ ਬਖਸ਼ੇ ਤਪਸ਼ਵੀ ਜੀ ਦੇ ਨਾਲ ਜਾਓ, ਰਣ ਤੱਤਿਆਂ ਵਿਚ ਤ੍ਰਿਸ਼ਨਾ ਰਹਿਤ ਰਹਿ ਕੇ ਇਸ ਤਰ੍ਹਾਂ ਦਾ ਆਦਰਸ਼ ਦਿਖਾਓ ਕਿ ਜਗਤ ਤਿੰਨ ਕਾਲ ਮਿਥਿਆ ਹੈ, ਕਦੇ ਬਣਿਆ ਨਹੀਂ। ਜੇ ਲੂੰ ਪੱਟੇ ਦੀ ਪੀੜ ਵਿਆਕਲ ਕਰੇ ਤਦ ਕਾਹਦਾ ਮਿਥਿਆ? ਮੁੰਨੇ ਯਾਗਵਲਕ ਤੇ ਮੰਨੂ ਤੇ ਵਿਆਸ ਜੀ ਨੇ ਮੈਨੂੰ ਕਿਹਾ ਹੈ ਕਿ ਇਸ ਬਖਸ਼ੇ ਤਪਸ਼ਵੀ ਜੀ ਦੇ ਤਪ ਨੂੰ ਵੇਖ ਕੇ ਨਹੀਂ ਭੁੱਲਣਾ ਕਿ ਜੀਵ ਹਨ, ਇਹ ਤੇ ਗੁਰੂ ਜੋਤੀ ਹਨ, ਔਰ ਇਨ੍ਹਾਂ ਦਾ ਪਰਮ ਜੋਤੀ ਵਾਲਾ ਸਰੀਰ ਹੈ। ਸਰੀਰ ਵਿਚ ਕੇਵਲ ਨਿਵਾਸ ਹੈ, ਪਰਮੇਸ਼ਰ ਨਿਰੰਕਾਰ ਹੈ, ਪਰ ਜਗਤ ਉਤਪਤੀ ਦੇ ਸੰਬੰਧ ਵਿਚ ਕਰਤਾਰ ਪਾਲਣਹਾਰ ਤੇ ਸਿਖਾਵਣਹਾਰ ਗੁਰੂ ਹੈ। ਉਸ ਗੁਰੂ ਰੂਪਤਾ ਦਾ ਨਿਵਾਸ ਇਸ ਬਖਸ਼ੇ ਤਪੀ ਜੀ ਦੇ ਵਿਚ ਹੈ। ਇਹ ਉਸ ਗੁਰੂ ਜੋਤੀ ਦਾ ਅਵਤਾਰ ਹਨ, ਉਸ ਦਾ ਰੂਪ ਹਨ। ਇਨ੍ਹਾਂ ਨੇ ਜਗਤ ਵਿਚ ਚੜ੍ਹਦੀ ਕਲਾ ਦਾ ਨਮੂਨਾ ਕਾਇਮ ਕਰਨਾ ਹੈ, ਭਾਵ ਕਿ ਹਉਮੈ ਨਾ ਹੋਵੇ ਪਰ ਮੌਤ ਦਾ ਭੈ ਵੀ ਨਾ ਹੋਵੇ, ਮਰਦਉ ਹੋਵੇ ਪਰ ਤ੍ਰਿਸ਼ਨਾ ਰਤੀ ਭਰ ਨਾ ਹੋਵੇ, ਸੱਚ ਦੀ ਖਾਤਰ ਅਭੈ ਪਦ ਤੇ ਆਦਮੀ ਅਭੈ ਵਰਤੋਂ ਵਰਤ ਕੇ ਪਰਵਿਰਤੀ ਵਿਚ ਨਿਰਵਿਰਤੀ ਤੇ ਟੁਰਨ, ਨਾ ਭੈ ਦੇਣ ਨਾ ਭੈ ਖਾਣ, ਇਉਂ ਜਗਤ ਵਿਚ ਵੈਕੁੰਠ ਹੋ ਜਾਵੇ, ਐਸੇ ਬੰਦੇ ਫਿਰ ਜਗਤ ਵਿਚ ਖੇਦ ਨਹੀਂ ਪੈਦਾ ਹੋਣ ਦੇਣਗੇ, ਨਾ ਪੈਦਾ ਕਰਨਗੇ। ਸੱਚ ਨਿਰਾ ਸੱਚ, ਬੋਲਣ ਮਾਤਰ ਨਹੀਂ, ਸਰਵਥਾ ਸੱਚ, ਪਰ ਟੁਰਨਾ ਸੱਚ ਹੈ। ਕਿਸੇ ਸਹਿ ਆਪਣੇ ਅਸਲੇ ਵਿਚ ਕਮਾਲ ਵਿਚ ਹੋਣਾ ਸੱਚ ਹੈ, ਹੋਰ ਦਾ ਹੋਰ ਨਾ ਹੋ ਜਾਣਾ ਸੱਚ ਹੈ, ਸੱਚ ਪਰ ਟਿਕਾਓ ਹੀ ਸੱਚ ਹੈ। ਭੈ ਦੇਣ ਵਾਲਾ ਸੱਚ ਨੂੰ ਰੋਕ ਪਾਉਂਦਾ ਹੈ, ਭੈ ਖਾਣ ਵਾਲਾ ਸੱਚ ਨੂੰ ਛੱਡ ਦਿੰਦਾ। ਨਮੂਨੇ ਦਾ ਮਰਦ ਉਹ ਹੈ ਜੋ ਨਾ ਭੈ ਖਾਵੇ ਨਾ ਭੈ ਦੇਵੇ। ਪਰੰਤੂ ਜਗਤ ਵਿਚ ਹੁਣ ਇਹ ਨਮੂਨਾ ਕਾਇਮ ਕਰਨਾ ਹੈ ਕਿ ਨਿਰਭੈ ਬੰਦਾ ਲੋੜ ਪਏ ਤੇ ਸ਼ਸਤਰ ਫੜ ਕੇ ਵੀ, ਮਰ ਕੇ ਤੇ ਮਾਰ ਕੇ ਵੀ ਅਭੈ ਪਦ ਤੇ ਖੜਾ ਰਹੇ। ਤੇ ਭੇਦ ਇਹ ਹੈ ਕਿ ਅੰਦਰ ਤ੍ਰਿਸ਼ਨਾ ਨਾ ਹੋਵੇ, ਸੱਚ ਨੂੰ ਸੱਚ, ਸੱਚ ਨੂੰ ਅਬਦਲ ਰੱਖਣ ਲਈ ਜੀਓ ਅਬਦਲ। ਸੱਚ ਦੀ ਖਾਤਰ ਭੈ ਨਾ ਖਾਣ ਵੇਲੇ ਸ਼ਾਸਤਰਾਂ ਤੱਕ ਨੌਬਤ ਜੇ ਆ ਪਵੇ ਤਾਂ ਅਭੈ ਬੰਦਾ ਨਿਰਭੈ ਹਾਲ ਵਿਚ ਵਰਤ ਰਿਹਾ ਹੋਵੇ। ਕਮਜ਼ੋਰੀ, ਕਾਇਰਤਾ, ਰਸਤਾ ਨਾ ਰੋਕਣ, ਨਾ ਜ਼ੁਲਮ ਧੱਕਾ ਰਾਹ ਮਾਰਨ, ਸੱਚ ਰਹੇ, ਸੱਚਾ ਰਹੇ, ਇਸ ਕਾਰਜ ਲਈ ਤਪਸ਼ਵੀ ਜੀ ਨੇ ਜਾਣਾ ਹੈ। ਜੋ ਰੱਬੀ ਰੌ ਗੁਰੂ ਨਾਨਕ ਦੇਵ ਜੀ ਨੇ ਹੁਕਮ ਵਿਚ ਲਾਈ ਹੈ ਸੋ ਕਮਾਲ ਹੈ, ਪਰ ਉਸ ਉੱਤੇ ਮੂਰਖ ਵਾਰ ਵਾਰ ਹਮਲਾ ਕਰ ਰਿਹਾ। ਉਸ ਦੀ ਰੱਖਿਆ ਤੇ ਪ੍ਰਚਾਰ ਲਈ ਇਨ੍ਹਾਂ ਨੇ ਜਾਣਾ ਹੈ ਤੇ ਗੁਰੂ ਨਾਨਕ ਵਾਲਾ ਕੰਮ ਵੀ ਸਾਰਾ ਉਵੇਂ ਦਾ ਉਵੇਂ ਹੀ ਕਰਨਾ ਹੈ। ਸੋ ਮੇਰਾ ਤਾਂ ਉਸ ਵੇਲੇ ਦਾ ਤੈ ਤੇ ਸਤਿਕਾਰ ਨਾਲ ਮਨ ਭਰ ਗਿਆ ਹੈ, ਸੱਚਮੁੱਚ ਜਗਤ ਤ੍ਰੈ ਕਾਲ ਮਿਥਿਆ ਹੈ। ਪਰ ਜੇ ਵਰਤੋਂ ਵਿਚ ਵਰਤਦਿਆਂ ਦੁੱਖ ਸੁੱਖ ਪਾਉਂਦਿਆਂ ਅੰਦਰਲਾ ਅਤੀਤ ਰਹੇ ਤਾਂ ਹੀ ਇਹ ਨਿਸ਼ਚਾ ਸਫਲ ਹੈ। ਹੁਣ ਸਾਰਿਆਂ ਨੇ ਆਖਿਆ, ਹੇ ਤਪਸਵੀ ਜੀ, ਆਪ ਜਾਓ, ਆਪ ਮਹਾਬਲੀ, ਪਰ ਵੈਤ੍ਰਿਸ਼ਨ ਅਨੁਰਾਗ ਤੇ ਅਵਧੂਤ ਰੂਪ ਰਸਾਲ ਤੇ ਫਿਰ ਰਸ ਸੁਤੰਤਰ ਹੋ, ਆਪ ਚਲੋ ਤੇ ਕਿਰਪਾ ਕਰਕੇ ਸਾਨੂੰ ਵੀ ਨਾਲ ਲੈ ਚਲੋ। ਅਸਾਂ ਜਿਵੇਂ ਇਕਾਂਤ ਤੇ ਬਰਫਾਂ ਵਿਚ ਆਪ ਦੇ ਨਾਲ ਸੁਤੰਤਰ ਮੌਜ ਮਾਣੀ ਹੈ, ਹੁਣ ਜਗਤ ਜਾਲ ਵਿਚ ਆਪ ਦੇ ਨਾਲ ਵਿਚਰਾਂਗੇ ਤੇ ਆਪ ਦਾ ਯਥਾ ਸ਼ਕ ਹੱਥ ਵਟਾਵਾਂਗੇ। ਇਕੱਲੇ ਇੱਥੇ ਅਸੀਂ ਹੁਣ ਕੀ ਕਰਾਂਗੇ? ਇਸ ਪਰ ਬਖਸ਼ੇ ਹਿੱਤ ਪਸ਼ਵੀ ਜੀ ਬੋਲੇ, ਸ਼ੁਕਰ ਹੈ ਕਿ ਆਪ ਸਾਹਿਬਾਂ ਦੇ ਸੰਸੇ ਨਿਵਿਰਤ ਹੋਏ, ਸ਼ੁਕਰ ਹੈ ਕਿ ਆਪ ਮੇਰੇ ਨਾਲ ਰਲੋਗੇ। ਮੇਰੇ ਲਈ ਅਨੰਤ ਵਾਹਿਗੁਰੂ ਦੀ ਹੋਂਦ ਇਕ ਸਾਪਰਤਕ ਬਾਤ ਹੈ ਕਿ ਇਸ ਕੇਂਦਰ ਤੇ ਵਸ ਰਿਹਾ ਮੈਂ ਸਦਾ ਸੁਖੀ ਹਾਂ। ਆਓ ਆਪ ਵੀ ਸਾਰੇ ਇਸੇ ਦਰਵੇ ਤੇ ਟੇਕ ਲੈ ਕੇ ਚਲੋ ਤੇ ਅਸੀਂ ਸਾਰੇ ਉਸ ਦਾ ਮਹਾਨ ਕਾਰਜ ਕਰੀਏ। ਬ੍ਰਹਮ ਰਿਸ਼ੀ ਜੀ ਨਿਮਰਤਾ ਸਾਹਿਬ ਬੋਲੇ, ਆਪ ਹੁਣ ਇਥੋਂ ਜਗਤ ਨੂੰ ਚਲੋਗੇ? ਬ੍ਰਹਮ ਤਪਸਵੀ ਜੀ ਬੋਲੇ, ਨਹੀਂ ਜੀ, ਪਹਿਲੋ ਸੱਚਖੰਡ ਜਾਸਾਂ, ਉਥੋਂ ਪਿਤਾ ਤੋਂ ਆਗਿਆ ਲੈ, ਉਸ ਅਨੰਤ ਤੇ ਅਨਾਦ ਤੋਂ, ਉਸ ਦੇ ਹੁਕਮ ਦੁਆਰਾ ਜੋ ਕੁਛ ਪ੍ਰਾਪਤ ਹੋਵੇਗਾ ਉਹ ਲੜ ਬੰਨ ਕੇ ਟੁਰਾਂਗਾ। ਮੈਂ ਸੁਰਤ ਨੂੰ ਉਸ ਏਕੇ ਦੇ ਚਰਨਾਂ ਵਿਚ ਬੰਨ ਕੇ ਟੁਰਨਾ ਹੈ। ਜਗਤ ਵਿਚ ਮਾਇਆ ਪ੍ਰਬਲ ਹੈ, ਲੋਭ ਲਹਿਰ ਨਿਚਰ ਚੱਜ ਰਹੀ ਹੈ, ਸਰੀਰ ਗਰਕ ਰਹੇ ਹਨ। ਮੈਂ ਸੰਸਾਰ ਸਮੁੰਦਰ ਵਿਚ ਸੁਰਤ ਉੱਚੀ ਤੇ ਸਾਈ ਚਰਨਾਂ ਵਿਚ ਰੁੱਝੀ ਰੱਖ ਕੇ ਉਸ ਦੀ ਪ੍ਰੇਮ ਖਿੱਚ ਵਿਚ ਆਪ ਰੇਕੇ ਕੰਮ ਕਰਨਾ ਹੈ। ਇਹ ਬਖਸ਼ਿਸ਼ ਹੋ ਗਈ ਹੈ, ਪਰ ਸੱਚਖੰਡ ਰਹਿ ਕੇ ਮਾਤ ਲੋਕ ਜਾਣਾ ਹੈ, ਇਹ ਆਗਿਆ ਹੈ ਦਾਤਾ ਜੀ ਦੀ। ਸੋ ਮੈਂ ਅੱਜ ਜਾਵਾਂਗਾ ਤੇ ਆਪ ਨੇ ਹੁਣ ਅੱਜ ਤੋਂ ਹਰ ਕੀਰਤ ਬਿਨਾਂ ਹੋਰ ਤਪ ਨਹੀਂ ਕਰਨਾ। ਵਾਪਸ ਆਉਂਦੇ ਹੋਏ ਤੁਸਾਂ ਨੂੰ ਮੈਂ ਨਾਲ ਲੈ ਕੇ ਮਾਤ ਲੋਕ ਚੱਲਾਂਗਾ। ਗੱਲ ਕਿ ਸਾਰਿਆਂ ਵਿਚ ਹਰ ਜਸ ਭਰ ਗਿਆ, ਕੀਰਤਨ ਦਾ ਰਸਦਾਇਕ ਤਪ ਆ ਗਿਆ, ਫਿਰ ਸਿਫਤ ਵਿਚ ਭਰ ਕੇ ਸਭ ਨੇ ਤਪਸਵੀ ਜੀ ਨੂੰ ਮਾਨੋ ਹੇਮਕੁੰਡ ਤੋਂ ਸੱਚਖੰਡ ਵੱਲ ਤੋਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।